ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਗਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨ ਤੁਮ ਸਰ ਅਗਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉਂ ਰਮਈਆ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਦਉ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦਉ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈ ਮਾਨ ਗੁਰੂ ਸੁਆਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸੁਆਰੇ ਗੁਰੂ ਕੇ ਕੀਰਤਨੀ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਭਗਤ ਬਾਰੀ ਦੇ ਸਿਰਲੇਖ ਹੇਠ ਭਗਤ ਰਵਿਦਾਸ ਜੀ ਦਾ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 694 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ, ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਸਾਂਝੀ ਕਰਨੀ। ਭਗਤ ਜੀ ਇਸ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਜੁਗਤ ਸਾਨੂੰ ਦੱਸ ਰਹੇ ਨੇ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਜਿੰਨੇ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਆਪ ਸਾਰੇ ਹੀ ਰਸਮੋ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੇ ਰਹਾਉ ਦੇ ਬੰਦ ਵਿੱਚ ਭਗਤ ਜੀ ਨੇ ਸ਼ਬਦ ਦਾ ਸਾਰਾਂਸ਼ ਦੱਸਿਆ। ਕਿਰਪਾ ਕਰਦੇ ਨੇ ਹਉਂ ਬਲ ਬਲ ਜਾਉਂ ਰਮਈਆ ਕਾਰਨੇ, ਹਉਂ ਤੋਂ ਭਾਵ ਮੈਂ, ਰਮਈਆ ਤੋਂ ਭਾਵ ਰਮਿਆ ਹੋਇਆ ਜਿਹੜਾ ਸੋਹਣਾ ਰਾਮ ਹੈ, ਜਿਹੜਾ ਜ਼ਰੇ ਜ਼ਰੇ ਕਣ ਕਣ ਦੇ ਅੰਦਰ ਸਮਾਇਆ ਹੋਇਆ। ਬਲ ਬਲ ਤੋਂ ਭਾਵ ਹੈ ਸਦਕੇ ਜਾਣਾ, ਸਦਕੇ ਜਾਣਾ। ਕਾਰਨੇ ਤੋਂ ਭਾਵ ਹੈ ਤੋਂ। ਆਪਾਂ ਕਈ ਵਾਰੀ ਵਿਚਾਰ ਕਰਦੇ ਹਾਂ ਜਿਸ ਦੇ ਗੁਣਾਂ ਤੋਂ ਕੋਈ ਬੰਦਾ ਜਾਣਕਾਰ ਨਹੀਂ ਹੁੰਦਾ, ਕਦੇ ਵੀ ਉਸ ਤੋਂ ਕੁਰਬਾਨ ਨਹੀਂ ਜਾਏਗਾ, ਸਦਕੇ ਨਹੀਂ ਜਾਏਗਾ। ਜਿੰਨਾ ਮਰਜ਼ੀ ਵੱਡਾ ਬੰਦਾ ਹੋਵੇ, ਹਾਂ ਜਦੋਂ ਕਿਸੇ ਦੀ ਸ਼ਖਸੀਅਤ ਗੁਣਾਂ ਦੀ ਜਾਣਕਾਰੀ ਮਿਲ ਜਾਵੇ ਤੇ ਕੁਦਰਤੀ ਤੌਰ ਤੇ ਉਸ ਅੱਗੇ ਬੰਦਾ ਝੁਕ ਜਾਂਦਾ, ਉਹਨੂੰ ਨਮਸਕਾਰ ਕਰਦਾ, ਫਤਿਹ ਬੁਲਾਉਂਦਾ, ਉਸ ਨਾਲ ਆਪਣੀ ਸਾਂਝ ਪਾਉਂਦਾ। ਵਾਹਿਗੁਰੂ ਪਰਮਾਤਮਾ ਗੁਣਾਂ ਦਾ ਮਾਲਕ ਹੈ, ਜਿਨ੍ਹਾਂ ਨੂੰ ਉਸ ਦੇ ਗੁਣਾਂ ਦੀ ਸੋਝੀ ਹੋ ਜਾਂਦੀ ਹੈ, ਜਾਣਕਾਰੀ ਹੋ ਜਾਂਦੀ ਹੈ, ਫਿਰ ਉਹ ਹਰ ਵੇਲੇ ਹਰ ਛੇ ਨੂੰ ਹਰ ਪਲ ਉਸ ਵਾਹਿਗੁਰੂ ਪਰਮਾਤਮਾ ਤੋਂ ਸਦਕੇ ਜਾਂਦੇ ਨੇ, ਕੁਰਬਾਨ ਜਾਂਦੇ ਨੇ। ਜਿਵੇਂ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਸ਼ਬਦ ਧਨਾਸਰੀ ਰਾਗ ਦੇ ਅੰਦਰ ਹੀ ਪੜ੍ਹਦੇ ਹਾਂ, ਹਮ ਭੀਖ ਆਖਦੇ ਨੇ ਹਮ ਭਿੱਖਕ ਭਿਖਾਰੀ ਤੇਰੇ ਤੋ ਨਿਜ ਪਤ ਹੋ ਦਾਤਾ ਹੋਵੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੂ ਰੰਗ ਰਾਤਾ ਹਾਂ ਬਲਿਹਾਰੇ ਜਾਊ ਸਾਚੇ ਤੇਰੇ ਨਾਮ ਵਿੱਟੋ ਕਰਮ ਕਾਰਨ ਸਭਨੇ ਕਾ ਏਕੋ ਹਾਂ ਬਲਬਰ ਜਾਉ ਰਮਈਆ ਕਾਰਨੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪੰਕਤੀ ਦੇ ਵਿੱਚ ਸਦਕੇ ਜਾਣ ਵਾਸਤੇ ਸਾਨੂੰ ਵੱਡੀ ਵੱਡੀ ਪ੍ਰੇਰਨਾ ਕਰ ਦਿੱਤੀ। ਮਹਾਰਾਜ ਦੇ ਬਚਨ ਨੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ, ਉਸ ਤੋਂ ਸਦਕੇ ਜਾਈਏ, ਉਸਦਾ ਧੰਨਵਾਦ ਕਰੀਏ, ਉਸ ਤੋਂ ਕੁਰਬਾਨ ਜਾਈਏ, ਜਿਸ ਦਾ ਦਿੱਤਾ ਆਪਾਂ ਖਾ ਰਹੇ ਹਾਂ। ਮਹਾਰਾਜ ਆਖਦੇ ਨੇ ਹੇ ਸੋਹਣੇ ਰਾਮ, ਰਮੇ ਹੋਏ ਰਾਮ, ਵਾਹਿਗੁਰੂ ਜੀ ਮੈਂ ਤੇਰੇ ਤੋਂ ਸਦਕੇ ਜਾਣਾ, ਪਰ ਨਾਲ ਹੀ ਇੱਕ ਬੇਨਤੀ ਹੈ। ਕਾਰਨ ਕਵਨ ਅਬੋਲ, ਮੇਰੇ ਨਾਲ ਤੇਰੀ ਕੋਈ ਨਾਰਾਜ਼ਗੀ, ਮੇਰੇ ਨਾਲ ਤੂੰ ਕਿਉਂ ਨਹੀਂ ਬੋਲਦਾ, ਕਾਰਨ ਕੀ ਹੈ? ਹੁਣ ਸਾਧ ਸੰਗਤ ਭਰਾ ਭਰਾ ਨਾਲ ਲੜ ਪਵੇ ਨਾ ਬੋਲੇ, ਰਿਸ਼ਤੇਦਾਰ ਕੋਈ ਮਿੱਤਰ ਕੋਈ ਕਿਸੇ ਨਾਲ ਨਾ ਬੋਲੇ, ਤੇ ਬੋਲ ਚਾਲ ਕਦੋਂ ਆਰੰਭ ਹੁੰਦਾ ਹੈ? ਜਦੋਂ ਕੋਈ ਸਿਆਰਾਂ ਵਿੱਚ ਪੈ ਕੇ ਨਾ ਬੋਲਣ ਦਾ ਕਾਰਨ ਲੱਭਦਾ ਹੈ। ਹੁਣ ਜੇ ਬੋਲ ਆਪਸ ਵਿੱਚ ਸਾਂਝਾ ਹੋ ਜਾਵੇ, ਭਰਾ ਭਰਾ ਨਾਲ ਮਿਲ ਜਾਵੇ, ਪਿਓ ਪੁੱਤਰ ਦਾ ਮਿਲਾਪ ਹੋ ਜਾਵੇ, ਤੇ ਪੁੱਛਣ ਵਾਲੇ ਪੁੱਛਦੇ ਨੇ ਵੀ ਤੁਸੀਂ ਬੋਲਣ ਲੱਗ ਪਏ ਕਿਵੇਂ? ਕਹਿੰਦੇ ਨੇ ਹੈ ਤਾਂ ਕੁਝ ਵੀ ਨਹੀਂ ਸੀ, ਹੈ ਕੁਝ ਵੀ ਨਹੀਂ ਸੀ, ਬਸ ਇੱਕ ਭਰਮ ਪੈ ਗਿਆ ਸੀ। ਭਰਮ ਪਿਆਰਿਓ ਧਿਆਨ ਦੇਵਿਓ, ਦੁਰਿਆਵੀ ਮਿੱਤਰ ਨਾਲੋਂ ਮਿੱਤਰ ਬੋਲਣਾ ਬੰਦ ਕਰ ਦੇਵੇ, ਰਿਸ਼ਤੇਦਾਰ ਰਿਸ਼ਤੇਦਾਰ ਨਾਲ ਬੋਲਣਾ ਬੰਦ ਕਰ ਦੇਵੇ। ਯਤਨ ਕੀਤੇ ਜਾਂਦੇ ਨੇ ਸਾਰਿਆਂ ਵੱਲੋਂ ਕਿ ਇਹ ਆਪਸ ਵਿੱਚ ਬੋਲਣ ਲੱਗ ਪੈਣ, ਪਰ ਹੈਰਾਨੀ ਦੀ ਗੱਲ ਹੈ ਜਿਸ ਵਾਹਿਗੁਰੂ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ, ਜਿਹੜਾ ਸਾਡਾ ਮਾਂ ਵੀ ਹੈ, ਸਾਡਾ ਪਿਓ ਵੀ ਹੈ, ਸਾਡਾ ਭਰਾ ਵੀ ਹੈ, ਸਾਡਾ ਦੋਸਤ ਵੀ ਹੈ, ਇੱਥੋਂ ਤੱਕ ਪੁੱਤਰਾਂ ਵਾਲਾ ਰਿਸ਼ਤਾ ਵੀ ਜਿਹੜਾ ਨੇ ਉਹ ਰੱਬ ਸਾਡੇ ਨਾਲ ਨਿਭਾਉਂਦਾ ਹੈ, ਪਰ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਰੀ ਜ਼ਿੰਦਗੀ ਭਾਵੇਂ ਨਾ ਬੋਲੀਏ ਸਾਨੂੰ ਕੋਈ ਫਿਕਰ ਨਹੀਂ, ਅਸੀਂ ਨਹੀਂ ਕੋਈ ਵਿੱਚ ਵਿਚੋਲਾ ਪਾਉਂਦੇ। ਪਰ ਸਾਧ ਸੰਗਤ ਜਿਹਨਾਂ ਉੱਤੇ ਰੱਬ ਕਿਰਪਾ ਕਰਦਾ, ਵਾਹਿਗੁਰੂ ਬਖਸ਼ਿਸ਼ ਕਰਦਾ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਤੇ ਉਹ ਹਰ ਵੇਲੇ ਇਹ ਗੱਲ ਆਖਦੇ ਨੇ ਅੱਖ ਜੀਵਾ ਵਿਸਰੈ ਮਰ ਜਾਉ, ਮੋਹੇ ਲਾਗਤੀ ਤਾਲਾ ਬੋਲੀ, ਬਸ਼ਰੇ ਬਿਨ ਗਾਏ ਅਕੇਲੀ, ਪਾਣੀਓ ਬਿਨ ਮੀਲ ਤਮੀਨ ਤਲਫ ਹੈ, ਤੇ ਰਾਮ ਨਾਮ ਬਿਨ ਬਾਪਰੋ ਨਾਮਾ। ਭਗਤ ਜੀ ਆਖਦੇ ਨੇ ਰੱਬ ਜੀ ਮੈਂ ਤੇਰੇ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਪਰ ਮੈਨੂੰ ਇਹ ਦੱਸ ਮੇਰੇ ਨਾਲ ਨਾ ਬੋਲਣ ਦਾ ਤੇਰਾ ਕਾਰਨ ਕੀ ਹੈ? ਮੇਰੇ ਨਾਲ ਕਿਉਂ ਨਹੀਂ ਬੋਲਦਾ? ਲਓ ਅਰਦਾਸ ਗੁਰੂ ਚਰਨਾਂ ਵਿੱਚ ਕਿਵੇਂ ਕਰਨੀ ਤੇ ਕਿਵੇਂ ਉਸਦੇ ਦਰਸ਼ਨਾਂ ਦੀ ਤਾਂਘ ਆਪਣੇ ਮਨ ਦੇ ਅੰਦਰ ਪੈਦਾ ਕਰਨੀ, ਇਹ ਗੱਲ ਸਾਨੂੰ ਭਗਤ ਜੀ ਨੇ ਇਸ ਸ਼ਬਦ ਦੇ ਰਾਹੀਂ ਸਮਝਾਈ ਹੈ। ਆਓ ਸਾਰੇ ਸਤਸੰਗੀ ਇੱਕ ਵਾਰੀ ਫਿਰ ਕਿਰਪਾ ਕਰੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਨਾਸਰੀ ਰਾਗ ਭਗਤ ਰਵਿਦਾਸ ਜੀ ਕੀ। ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ। ਕਈ ਵਾਰੀ ਵਿਦਵਾਨ ਸੱਜਣ ਆਪ ਜੀ ਦੇ ਨਾਲ ਇਹ ਬਚਨ ਸਾਂਝਾ ਕਰਦੇ ਨੇ, ਸਤਿਗੁਰਾਂ ਨੇ ਭਗਤਾਂ ਦੇ ਨਾਮ ਨਾਲ ਜੀ ਸ਼ਬਦ ਜਿਹੜਾ ਨੇ ਉਹ ਬਾਣੀ ਦੇ ਵਿੱਚ ਵਰਤਿਆ। ਸਾਰੇ ਭਗਤਾਂ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਬੜੇ ਸਤਿਕਾਰ ਨਾਲ ਇਹ ਅੱਖਰ ਵਰਤਦੇ ਨੇ, ਜੀ ਕੀ ਜੀਓ ਕੇ। ਇਹ ਸ਼ਬਦ ਤਨਾਸਰੀ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦਾ ਹੈ। ਮੰਗਲਾਚਰਨ ਕੀਤਾ, ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ, ਐਸੇ ਗੁਰੂ ਦਾ ਮਾਲਕ ਵਾਹਿਗੁਰੂ ਸਤਿਗੁਰੂ ਦੇ ਪ੍ਰਸਾਦ ਨਾਲ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜਾ।
ਇਹ ਹੈ ਅਰਦਾਸ ਕਰਨ ਦਾ ਢੰਗ ਕਿ ਵਾਹਿਗੁਰੂ ਜੀ ਸਾਡੇ ਵਰਗਾ ਦੀਨ ਨਿਮਾਨ, ਦੀਨ ਗਰੀਬ, ਦੀਨ ਕੰਗਾਲ, ਮੇਰੇ ਵਰਗਾ ਕੋਈ ਦੀਨ ਨਹੀਂ ਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ। ਤੂੰ ਦਇਆ ਦਾ ਘਰ ਹੈ ਤੇ ਮੈਂ ਨਿਵਾਰਾ ਹਾਂ, ਗਰੀਬ ਹਾਂ, ਬਿਲਕੁਲ ਕੰਗਾਲ ਹਾਂ, ਪਰ ਤੂੰ ਦਿਆਲੂ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਤੁਮ ਕਰੋ ਭਲਾ ਹਮ ਭਲੋ ਨ ਜਾਣੀ, ਤੁਮ ਸਦਾ ਸਦਾ ਦਿਆਲਾ। ਰੱਬ ਕਦੀ ਨਹੀਂ ਕਿਸੇ ਉੱਤੇ ਕਰੋਪੀ ਕਰਦਾ, ਇਹ ਠੀਕ ਹੈ ਕਿ ਸਾਡੇ ਘਰਾਂ ਦੇ ਵਿੱਚ ਮਾੜੀ ਘਟਨਾ ਘਟ ਜਾਵੇ ਤੇ ਅਸੀਂ ਰੱਬ ਨੂੰ ਵੀ ਉਲਾਮੀ ਦੇਣੀ, ਕੋਈ ਮਾੜੀ ਘਟਨਾ ਕੋਈ ਸਦਮਾ ਹੋ ਜਾਵੇ ਅਸੀਂ ਰੱਬ ਨੂੰ ਵੀ ਉਲਾਮੀ ਦੇਣੇ ਹਾਂ। ਪਰ ਖਿਆਲ ਕਰਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਦੇ ਅੰਦਰ ਵਾਹਿਗੁਰੂ ਦੇ ਸੁਭਾਅ ਬਾਰੇ ਦੱਸਦੇ ਨੇ, ਰੋਖ ਰੁਹਾਨ ਕੀ ਰੋਜੀ ਨ ਟਾਰੇ, ਗੁੱਸੇ ਵਿੱਚ ਆ ਕੇ ਰੱਬ ਕਿਸੇ ਦੀ ਰੋਜ਼ੀ ਬੰਦ ਨਹੀਂ ਕਰਦਾ, ਕਿਉਂਕਿ ਦੀਨ ਦਇਆਲ ਹੈ ਨਾ, ਦਇਆ ਨਿਧ ਹੈ ਨਾ। ਬੰਦਾ ਬੰਦੇ ਦੀ ਗਲਤੀ ਵੇਖ ਕੇ ਭੰਡਦਾ ਹੈ, ਨਹੀਂ ਮੁਆਫ ਕਰਦਾ, ਪਰ ਵਾਹਿਗੁਰੂ ਪਰਮਾਤਮਾ ਵੇਖ ਰਿਹਾ ਸਾਡੇ ਔਗਣ, ਸਾਡੀਆਂ ਗਲਤੀਆਂ, ਸਾਡੇ ਐਬ, ਪਰ ਵਾਹਿਗੁਰੂ ਪਰਮਾਤਮਾ ਪੜਦੇ ਪਾ ਰਿਹਾ। ਸਤਿਗੁਰ ਢਾਕ ਲੀਆ ਮੋਹੇ ਪਾਪੀ ਪੜਦਾ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਸਾਡੇ ਦੋਖ ਵੇਖ ਰਿਹਾ, ਸਾਡੇ ਐਬ ਵੇਖ ਰਿਹਾ, ਪਰ ਉਹ ਆਪਣੇ ਫਰਜ਼, ਆਪਣਾ ਬਿਰਧ ਜਿਹੜਾ ਨਾ ਉਹਨੂੰ ਨਹੀਂ ਭੁੱਲਦਾ। ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਭਾਈ ਸਾਹਿਬ ਜੀ ਨੇ ਇਸੇ ਵਾਸਤੇ ਬੜਾ ਸੁੰਦਰ ਕਥਨ ਕੀਤਾ ਹੈ, ਭਗਤ ਵਸ਼ਰ ਸੁਨ ਹੋਤ ਹੂੰ ਨਿਰਾਸ ਹਿਰਦੇ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ। ਰੱਬ ਜੀ ਜਦੋਂ ਵੀ ਸੁਣਦਾ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਸ ਵੇਲੇ ਮੈਂ ਸੋਚਦਾ ਮੇਰੇ ਕੋਲ ਭਗਤੀ ਨਹੀਂ, ਪਰ ਜਦੋਂ ਮੈਂ ਇਹ ਸੁਣਦਾ ਕਿ ਰੱਬ ਜੀ ਤੂੰ ਪਤਤਾਂ ਦਾ ਉਧਾਰ ਕਰਨ ਵਾਲਾ, ਫਿਰ ਮੈਨੂੰ ਵੀ ਤਰਵਾਸ ਵੱਧ ਜਾਂਦਾ ਹੈ। ਭਾਈ ਸਾਹਿਬ ਦੇ ਬਚਨ ਨੇ, ਤੁਸੋ ਨਾ ਨਾਥ ਅਨਾਥ ਨਾ ਮੋਸਰ, ਤੁਸੋ ਨਾ ਨਾਥ ਅਨਾਥ ਨਾ ਮੋਸਰ, ਮੇਰੇ ਵਰਗਾ ਕੋਈ ਅਨਾਥ ਨਹੀਂ ਤੇ ਤੇਰੇ ਵਰਗਾ ਕੋਈ ਨਾਥ ਨਹੀਂ। ਭਾਈ ਸਾਹਿਬ ਦੇ ਬਚਨ ਨੇ, ਤੁਸੋ ਨਾ ਦਾਨੀ ਨਾ ਮੋਸੋ ਪਿਠਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਿਤ ਨਾ ਪਾਵਨ ਤੋ ਸਾਰ, ਮੋਸੋ ਬਿਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗੁਣ ਤੋ ਗੁਣ ਸਾਗਰ, ਜਾਤ ਰਸਾਤਰ ਓਟ ਤੁਹਾਰੀ, ਕਿਉਂਕਿ ਹਮਰੀ ਗੰਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰੇ ਆਪਣੀ ਸਦਾ ਸਦਾ ਰੰਗ ਮਾਨ, ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੀ ਦਾਸ ਕੀ ਆਪ ਪੈਜ ਰਾਖੀ, ਨਾਨਕ ਸਭ ਕੁਰਬਾਨ। ਜਿਨ੍ਹਾਂ ਨੇ ਆਪਣੇ ਆਪ ਨੂੰ ਦੀਨ ਸਮਝਿਆ, ਕੰਗਾਲ ਸਮਝਿਆ, ਗਰੀਬ ਸਮਝਿਆ, ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਤੇ ਜਿਨ੍ਹਾਂ ਨੇ ਦਇਆਲ ਵਾਹਿਗੁਰੂ ਪਰਮਾਤਮਾ ਦੇ ਨਾਲ ਸ਼ਰੀਕਾ ਕੀਤਾ, ਬੜੇ ਆਏ ਇਸ ਦੁਨੀਆਂ ਦੇ ਅੰਦਰ ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ ਤੇ ਭਗਤੀ ਕਰਕੇ ਸ਼ਰੀਕ ਬਣ ਗਏ। ਉਹਨਾਂ ਦਾ ਜ਼ਿਕਰ ਵੀ ਪਾਵਨ ਬਾਣੀ ਦੇ ਅੰਦਰ ਕੀਤਾ, ਭਗਤਾਂ ਦੀ ਗੱਲ ਵੀ ਕੀਤੀ ਹੈ, ਤੇ ਜਿਹੜੇ ਭਗਤਾਂ ਦੇ ਸਾਹਮਣੇ ਸ਼ਰੀਕ ਬਣ ਕੇ ਆਏ ਉਹਨਾਂ ਦੀ ਗੱਲ ਵੀ ਕੀਤੀ, ਭਾਵੇਂ ਪਿਓ ਪੁੱਤਰ ਨੂੰ ਰਿਸ਼ਤੇ ਕਰਕੇ ਹਰਨਾਕਸ਼ ਤੇ ਪ੍ਰਹਲਾਦ, ਪਰ ਵੇਖੋ ਪ੍ਰਹਲਾਦ ਤੇ ਕਿਰਪਾ ਹੈ, ਹਰਨਾਕਸ਼ ਤੇ ਕਰੋਪੀ, ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਆਪਾਂ ਰੋਜ਼ ਪੜ੍ਹਦੇ ਹਾਂ, ਹਸਤ ਖੇਲ ਤੇਰੇ ਦੇਵਰੇ ਆਇਆ, ਭਗਤ ਕਰਤ ਨਾਮਾ ਪਗੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਰੇ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੋਹਰਾ ਫਿਰਿਆ। ਫਿਰ ਬੇਨਤੀ, ਸਤਿਗੁਰੂ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ, ਜਿੰਨੇ ਨੇ ਜਾਣ ਲਿਆ, ਵੇਖੋ ਹੁਣ ਭਗਤ ਰਵਿਦਾਸ ਜੀ ਦੇ ਆਪਣੇ ਬਚਨ ਨੇ, ਉਹ ਕਹਿੰਦੇ ਨੇ ਰੱਬ ਜੀ ਤੇਰੇ ਮੇਰੇ ਵਿੱਚ ਕੁਝ ਭੇਦ ਨੇ, ਤੂੰ ਤੇ ਮੈਂ ਇੱਕ ਹਾਂ। ਜਿਵੇਂ ਸੋਨੇ ਤੇ ਸੋਨੇ ਵਿੱਚੋਂ ਬਣੇ ਹੋਏ ਗਹਿਣੇ, ਜਿਵੇਂ ਪਾਣੀ ਤੇ ਪਾਣੀ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ, ਬਿਲਕੁਲ ਤੇਰਾ ਤੇ ਮੇਰਾ ਭੇਦ ਇੰਨਾ ਕੋਈ ਹੈ, ਭਾਵ ਕੋਈ ਫਰਕ ਨਹੀਂ। ਪਰ ਨਾਲ ਇੱਕ ਗੱਲ ਕਹੀ, ਰੱਬ ਜੀ ਜੇ ਅਸੀਂ ਪਾਪੀ ਨਾ ਹੁੰਦੇ ਤੇ ਤੈਨੂੰ ਪਾਪੀਆਂ ਦਾ ਉਧਾਰ ਕਰਨ ਵਾਲਾ ਕਿਹਨੇ ਕਹਿਣਾ ਸੀ? ਬਚਨ ਪੜਿਓ, ਜੇ ਅਸੀਂ ਪਾਪੀ ਨਾ ਹੁੰਦੇ ਤੈਨੂੰ ਪਾਪੀਆਂ ਦਾ ਉਧਾਰ ਕਰਨ ਵਾਲਾ ਕਿਹਨੇ ਕਹਿਣਾ ਸੀ? ਬਚਨ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਜੋ ਪੇ ਹਮਨੇ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਤੁਮ ਜੋ ਨਾਇਕ ਆਛੋ ਅੰਤਰ ਜਾਨੀ, ਪ੍ਰਭ ਤੇ ਜਨ ਜਨੀ ਜੈ ਜਨ ਤੇ ਸੁਆਮੀ। ਫਿਰ ਅੱਗੇ ਕਿਰਪਾ ਕੀਤੀ, ਅਖੀਰ ਵਿੱਚ ਜਾ ਕੇ ਆਖਿਆ, ਮੈਨੂੰ ਕੋਈ ਇਹ ਗੱਲ ਸਮਝਾਵੇ ਕਿ ਰੱਬ ਸਾਰਿਆਂ ਦੇ ਵਿੱਚ ਹੈ। ਰੱਬ ਸਾਰਿਆਂ ਦੇ ਵਿੱਚ ਹੈ। ਤੁਮ ਜੋ ਨਾਇਕ ਆਛੋ ਅੰਤਰ ਜਾਨੀ, ਪ੍ਰਭ ਤੇ ਜਨ ਜਨੀ ਜੈ ਜਨ ਤੇ ਸੁਆਮੀ। ਕਹਿ ਰਵਿਦਾਸ ਸਰੀਰ ਅਰਾਧੇ ਮੋਕੋ ਵਿਚਾਰ ਦੇਹੋ, ਕਹਿ ਰਵਿਦਾਸ ਸਮ ਦਲ ਸਮਝਾਵੇ ਕੋ। ਇੱਥੇ ਮਹਾਰਾਜ ਆਖਦੇ ਨੇ, ਰੱਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਿਆ ਸਭ ਤੋਂ ਪਹਿਲਾਂ ਇਹ ਗੱਲ ਕਬੂਲ ਕਰ ਕਿ ਮੈਂ ਗਰੀਬ ਹਾਂ, ਨਿਮਾਣਾ ਹਾਂ, ਕੰਗਾਲ ਹਾਂ ਤੇ ਰੱਬ ਦਿਆਲੂ ਹੈ। ਕਿਉਂਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੇ ਛਤਰ ਧਰੇ ਜਾਂ ਕੀ ਸ਼ੋਤ, ਜਗਤ ਕੋ ਲਾਗੈ ਤਾਂ ਪਰ ਤੂੰ ਹੀ ਕਰੇ, ਨੀਚਾ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਵਰਗਾ ਕੋਈ ਕੰਗਾਲ ਨਹੀਂ, ਗਰੀਬ ਨਹੀਂ, ਨਿਮਾਰਣ ਨਹੀਂ ਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ। ਅਬ ਪਤਿਆਰ ਕਿਆ ਕੀਜੈ, ਅਬ ਪਤਿਆਰ ਕਰਨ ਤੋਂ ਭਾਵ ਹੁਣ ਪਤਿਆਰਾ ਕਰਨ ਦੀ ਕੀ ਲੋੜ ਹੈ, ਭਾਵ ਕੋਈ ਲੋੜ ਨਹੀਂ। ਕਿਉਂਕਿ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਨ, ਬਚਨੀ ਤੋਰ ਮੋਰ ਮਨ ਮਨ। ਬਸ ਇੱਥੇ ਆ ਕੇ ਅੱਜ ਕੰਮ ਰੁਕਿਆ ਹੋਇਆ, ਮੇਰੀ ਬੇਨਤੀ, ਕੰਮ ਇੱਥੇ ਆ ਕੇ ਰੁਕ ਗਿਆ। ਬਚਨੀ ਤੋਰ ਮੋਰ ਮਨ ਮਾਨੇ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਉਂਦੇ ਨੇ ਇੱਥੇ, ਆਪ ਜੀ ਨੂੰ ਕਥਾ ਸਰਵਨ ਕਰਾਉਂਦੇ ਨੇ। ਮੈਂ ਉਹਨਾਂ ਦੇ ਬਚਨ ਪੜ੍ਹ ਰਿਹਾ ਸੀ, ਕਹਿੰਦੇ ਮੈਂ ਬੱਸ ਵਿੱਚ ਬੈਠਾ ਹੋਇਆ ਤੇ ਬੱਸ ਹਾਲੇ ਚੱਲੀ ਨਹੀਂ ਤੇ ਬੱਸ ਦੇ ਡਰਾਈਵਰ ਨੇ ਹੀ ਸਿਗਰਟ ਲਾ ਰਹੀ, ਬੀੜੀ ਲਾ ਰਹੀ। ਕਹਿੰਦੇ ਮੈਂ ਉਹਨੂੰ ਕਿਹਾ ਵੀ ਬੰਦ ਕਰ, ਉਹਨੇ ਬੰਦ ਨਹੀਂ ਕੀਤੀ ਤੇ ਪਰਵਾਨਾ ਜੀ ਕਹਿਣ ਲੱਗੇ, ਘੱਟੋ ਘੱਟ ਆਹ ਜਿਹੜਾ ਤੁਹਾਡੀ ਬੱਸ ਵਿੱਚ ਲਿਖਿਆ ਹੋਇਆ ਇਹਨੂੰ ਮਿਟੇ ਦਿਓ। ਜਿਹੜਾ ਬੱਸ ਤੇ ਲਿਖਿਆ ਹੋਇਆ ਬੀੜੀ ਸਿਗਰਟ ਪੀਣਾ ਮਨਾ, ਕਹਿਣ ਲੱਗੇ ਇਹਨੂੰ ਮਿਟੇ ਦਿਓ। ਆਖਣ ਲੱਗਾ, ਗਿਆਨੀ ਜੀ ਲਿਖੇ ਕੋ ਕੌਣ ਮਾਨਤਾ ਹੈ, ਧਿਆਨ ਦੇਵਿਓ, ਜਵਾਬ ਸੀ ਲਿਖੇ ਕੋ ਕੌਣ ਮਾਨਤਾ ਹੈ, ਤੇ ਪਰਵਾਨਾ ਜੀ ਕਹਿੰਦੇ ਮੇਰੇ ਸਾਹਮਣੇ ਉਸੇ ਵੇਲੇ ਗੱਲ ਆਈ ਵੀ ਡਰਾਈਵਰ ਸੱਚੀ ਗੱਲ ਕਹਿ ਰਿਹਾ। ਸਤਿਗੁਰਾਂ ਨੇ ਰੱਬ ਦੇ ਦਰਸ਼ਨ ਕਰਨ ਦੀ, ਮਿਲਾਪ ਕਰਨ ਦੀ, ਆਪਾ ਨਿਵਾਰਨ ਦੀ ਕਿੰਨੀ ਕੁ ਸਾਨੂੰ ਸਿੱਖਿਆ ਦਿੱਤੀ ਲਿਖ ਲਿਖ ਕੇ, ਪਰ ਲਿਖੇ ਨੂੰ ਕੌਣ ਮੰਨਦਾ? ਪੜ੍ਹੀ ਜਾ ਰਿਹਾ। ਆ ਇੱਕ ਪ੍ਰੇਮੀ ਮਿਲ ਗਿਆ ਮੈਨੂੰ ਕੱਲ ਹੀ, ਕਹਿੰਦਾ ਗਿਆਨੀ ਜੀ ਮੈਂ ਬੜਾ ਪਾਠ ਕਰਦਾ, 6-6 ਘੰਟੇ ਪਾਠ ਕਰਦਾ, ਪਰ ਜਿਹੜਾ ਮਨ ਨਾ ਇਹ ਨਹੀਂ ਟਿਕਦਾ ਜਾਂ ਲੱਗਦਾ। ਤੇ ਮੈਂ ਬੇਨਤੀ ਕੀਤੀ ਪਿਆਰਿਆ ਸਤਿਗੁਰਾਂ ਦੇ ਬਚਨ ਮੈਂ ਹੁਣੇ ਹੁਣੇ ਅੰਦਰ ਹੁਕਮਨਾਮੇ ਦੇ ਰੂਪ ਵਿੱਚ ਸੋ ਦਰ ਦੇ ਪਾਠ ਤੋਂ ਪਹਿਲਾਂ ਬਾਅਦ ਵਿੱਚ ਲੈ ਕੇ ਆਇਆ। ਤੇ ਉਹ ਕੀ ਸੀ? ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਇਹ ਸਮਝ ਆ ਗਈ, ਗੁਰਮੁਖ ਵੇ ਸੋ ਭਾਉ ਕਰੇ ਆਪਣੀ ਆਪ ਪਛਾਣੇ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੇ। ਬਸ ਆਹ ਗੱਲ ਹੈ ਸਮਝਣ ਵਾਲੀ, ਗੁਰੂ ਦੇ ਸਨਮੁਖ ਹੋ ਕੇ ਜੋ ਗੁਰੂ ਕਹਿ ਰਿਹਾ ਹੈ ਉਹਨੂੰ ਭਉ ਨਾਲ ਡਰ ਵਿੱਚ ਰਹਿ ਕੇ ਆਪਣੇ ਜੀਵਨ ਦੇ ਅੰਦਰ ਹੰਡਾਈਏ ਤੇ ਆਪਣਾ ਆਪ ਪਛਾਣਨ ਦਾ ਯਤਨ ਕਰੀਏ, ਆਪੇ ਦੀ ਖੋਜ ਕਰੀਏ, ਆਪਣੇ ਆਪ ਦੀ ਖੋਜ ਕਰੀਏ। ਭਗਤ ਜੀ ਆਖਦੇ ਨੇ ਵਾਹਿਗੁਰੂ ਜੀ ਬਚਨੀ ਤੋਰ ਤੇਰੀ ਸਿੱਖਿਆ, ਤੇਰੀ ਜਿਹੜੀ ਸਿੱਖਿਆ ਨੂੰ ਸਿਫਰ ਸਲਾਹ ਉਹਨੂੰ ਮੈਂ ਮਨ ਕਰਕੇ ਮੰਨ ਲਵਾਂ, ਪਰ ਕੀ ਪੂਰਨ ਕਿਰਪਾ ਕੀ ਜੈ। ਅਰਦਾਸ ਮੇਰੇ ਉੱਤੇ ਪੂਰੀ ਕਿਰਪਾ ਕਰੋ ਕਿ ਮੈਨੂੰ ਤੁਹਾਡੀ ਸਿਫਰ ਸਲਾਹ ਦੇ ਬਚਨਾਂ ਤੇ ਭਰੋਸਾ ਆ ਜਾਵੇ, ਮੇਰਾ ਮਨ ਜਿਹੜਾ ਨਾ ਪੂਰੀ ਤਰ੍ਹਾਂ ਮੰਨ ਜਾਵੇ। ਇੱਕ ਮਹਾਰਾਜ ਦਾ ਸਰੂਪ ਬਾਹਰ ਪ੍ਰੇਮੀ ਲੈ ਕੇ ਜਾ ਰਹੇ ਸੀ ਏਅਰਪੋਰਟ ਤੇ, ਬੜੇ ਪਿਆਰ ਨਾਲ ਸਿਰ ਤੇ ਚੁੱਕਿਆ ਹੋਇਆ, ਅੱਗੇ ਸਤਿਕਾਰ ਨਾਲ ਕਈ ਸਿੰਘ ਸਿੰਘਣੀਆਂ ਨਾਲ। ਇੱਕ ਗੋਰਾ ਪੁੱਛਦਾ ਹੈ ਇਹ ਕੀ ਹੈ? ਕਹਿਣ ਲੱਗੇ ਜੀ ਇਹ ਸਿੱਖਾਂ ਦਾ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਹੈ, ਸਤਿਕਾਰ ਨਾਲ ਇਹ ਲੈ ਕੇ ਜਾ ਰਹੇ ਨੇ ਆਪਣੇ ਟਿਕਾਣੇ ਵੱਲ। ਉਸ ਗੋਰੇ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜਿਵੇਂ ਇਹਨਾਂ ਨੇ ਸਿਰ ਉੱਤੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਿਆ ਹੋਇਆ ਨਾ, ਕਿਤੇ ਸਿਰ ਵਿੱਚ ਵੀ ਪਾ ਲੈਣ, ਫਿਰ ਧਿਆਨ ਦਿਓ, ਕਿਤੇ ਸਿਰ ਵਿੱਚ ਵੀ ਪਾ ਲੈਣ। ਭਾਵ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਦੇ ਨੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਦਿਮਾਗ ਵਿੱਚ ਵੀ ਪਾ ਲੈਣ, ਆਪਣੀ ਖੋਪੜੀ ਵਿੱਚ ਵੀ ਪਾ ਲੈਣ। ਲੋੜ ਹੈ ਅੱਜ ਬਚਨੀ ਤੋੜ ਮੋੜ ਮਨ ਮਾਨੇ ਜਨ ਕੋ ਪੂਰਨ ਦੀਜੈ। ਆਪਣੇ ਸੇਵਕ ਨੂੰ ਇਹ ਭਰੋਸਾ ਦਿਓ, ਪੂਰਨ ਭਰੋਸਾ ਯਕੀਨ ਕਿ ਤੁਹਾਡੀ ਸਿਫਰ ਸਲਾਹ ਦੇ ਜਿਹੜੇ ਬਚਨ ਨੇ ਨਾ ਉਹਨਾਂ ਨਾਲ ਮੇਰਾ ਮਨ ਮੰਨ ਜਾਵੇ। ਹਉ ਬਲ ਬਲ ਜਾਉ ਰਮਈਆ ਕਾਰਨੀ ਕਾਰਨ ਕਵਨ ਅਬੋਲ। ਵਾਹਿਗੁਰੂ ਜੀ ਮੈਂ ਤੇਰੇ ਤੋਂ ਸਦਕੇ ਜਾਣਾ, ਪਰ ਮੈਨੂੰ ਇਹ ਦੱਸ ਮੇਰੇ ਨਾਲ ਨਾ ਬੋਲਣ ਦਾ ਤੇਰਾ ਕਾਰਨ ਕੀ ਹੈ?
ਬਚਨੀ ਤੋਰ ਮੋਰ ਮਨ ਮਨ ਜਨ ਕਾ ਪੂਰਨ ਦੀਜੈ। ਹਾਂ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਵਨ ਬੋਲ ਰਹਾਉ। ਬਹੁਤ ਜਨਮ ਵਿਚਰੇ ਥੇ ਮੈਂ ਦਓ ਇਹ ਜਨਮ ਤੁਮਾਰੇ ਲਿਖੇ।
ਮਾਧੋ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਕਰਮ ਨਾਮ ਵਰਨ ਸੁਮਤ। ਹੇ ਸਾਧੂ ਹੇ ਵਾਹਿਗੁਰੂ ਜੀ ਹੇ ਪ੍ਰਭੂ ਜੀ ਹੇ ਮਾਇਆ ਦੇ ਪਤੀ ਪਰਮਾਤਮਾ ਜੀ ਮੈਂ ਬਹੁਤ ਜਨਮਾਂ ਦਾ ਤੇਰੇ ਤੋਂ ਵਿਛੜਿਆ ਹੈ ਜਨਮ ਤਾਂ ਬੜੇ ਲਏ ਨੇ ਮਾਂ ਪਿਓ ਵੀ ਬੜੇ ਬਣੇ ਨੇ ਆਪ ਜੀ ਜਾਣਦੇ ਹੋ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਰ ਇਹ ਦੇਸ਼ ਜਰੀਆ ਹੇ ਮਾਧੋ ਹੇ ਮਾਇਆ ਦੇ ਪਤੀ ਵਾਹਿਗੁਰੂ ਪਰਮਾਤਮਾ ਜੀ ਬੜੇ ਜਨਮ ਹੋ ਗਏ ਨੇ ਤੇਰੇ ਤੋਂ ਵਿਛੜਿਆ ਪਰ ਇਹ ਜਨਮ ਜਿਹੜਾ ਮਿਲਿਆ ਨਾ ਇਹ ਜਨਮ 84 ਲੱਖ ਜੋਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਅੱਖੀ ਵੇਖਣ ਕਰਨ ਸੁਣ ਮੁੱਖ ਸੋ ਬੋਲਣ ਬਚਨ ਸੁਨੇਹੀ ਹੱਥੀ ਕਾਰ ਕਮਾਵਨੀ ਪੈਰੀ ਚੱਲ ਸਤ ਸੰਗ ਮਲੇਹੀ ਕਿਰਤ ਵਿਰਤ ਕਰ ਧਰਮ ਦੀ ਖੱਟ ਕਲਾਵਨ ਕਾਰ ਕਰੇਹੀ ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪਰ ਸਮਝ ਸੁਨੇਹੀ ਗੁਰ ਭਾਈ ਸੰਤੁਸ਼ਟ ਲੈ ਕਰ ਲੈ ਚਰਨਾਮ੍ਰਿਤ ਪਦੇ ਪੁਰੇਹੀ ਪੈਰੀ ਪਵਨ ਨਾ ਛੋਡੀਐ ਕਲੀ ਕਾਲ ਰਹਿ ਰਾਸ ਕਰੇਹੀ ਆਪ ਤਰੇ ਗੁਰਸਿੱਖ ਤਰੇਹੀ ਕਬੀਰ ਮਾਨਸ ਜਨਮ ਬੁਲੰਦ ਹੈ ਹੋਤ ਨ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੋਇ ਗਿਰੈ ਦੌੜ ਨਾ ਲਾਗੈ ਬਾਰ ਇੱਥੇ ਮਹਾਰਾਜ ਆਖਦੇ ਨੇ ਬੜੇ ਹੀ ਜਨਮ ਹੋ ਗਏ ਨੇ ਤੇਰੇ ਨਾਲੋਂ ਵਿਛੜਿਆ ਪਰ ਹੁਣ ਵਾਹਿਗੁਰੂ ਪਰਮਾਤਮਾ ਦੀ ਇਹ ਵਾਰੀ ਇਹ ਤੇਰਾ ਅਵਸਰ ਇਹ ਤੇਰੀ ਵਾਰ ਕਿਉਂਕਿ ਸਤ ਸੰਗਤ ਭਗਤ ਕਬੀਰ ਜੀ ਦਾ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੇ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾਹੋ ਮਹਾਰਾਜ ਆਖਦੇ ਨੇ ਇਹ ਜਨਮ ਤੁਮਾਰੇ ਦੇਖੇ
ਕਹਿ ਰਵਿਦਾਸ ਆਸ ਲੰਗ ਜੀਵ ਚਿਰ ਭਇਓ ਦਰਸ਼ਨ ਦੇਖੇ
ਇਸ ਆਸ ਤੇ ਮੈਂ ਜਿਉਂਦਾ ਹਾਂ ਕਿਹੜੀ ਤੇਰੇ ਦਰਸ਼ਨਾਂ ਦੀ ਤਾਗ ਪਰ ਦਰਸ਼ਨ ਕੀਤਿਆ ਬਹੁਤ ਸਮਾਂ ਹੋ ਗਿਆ ਭਾਵ ਕੀਤੇ ਸੀ ਪਰ ਬਹੁਤ ਸਮਾਂ ਹੋ ਗਿਆ ਤੇਰੇ ਦਰਸ਼ਨ ਨਹੀਂ ਹੋਏ ਕਿਉਂਕਿ ਕਿਰਪਾ ਕਰਕੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਮੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ ਉਸਦਾ ਸ਼ੁਕਰਾਨਾ ਕਰੀਏ ਸਾਰੀਆਂ ਸ਼ਕਤੀਆਂ ਦਾ ਮਾਲਕ ਉਸ ਨੂੰ ਜਾਰੀਏ ਨਿਮਾਣੇ ਹੋ ਕੇ ਬਸ ਇੱਕੋ ਅਰਦਾਸ ਕਰੀਏ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਆਓ ਜੋ ਲੜੀ ਵਾਰ ਵਿਚਾਰ ਆਪ ਜੀ ਰੋਜ਼ਾਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਥਿੱਤਾਂ ਦੇ ਵਿੱਚੋਂ ਜਿਹੜਾ ਸ਼ਬਦ ਚੱਲ ਰਿਹਾ ਹੈ ਉਸ ਦੀ ਵਿਚਾਰ ਸਰਵਨ ਕਰੀਏ ਜੀ
ਦੁਆ ਦਸ ਮੁਦਰਾ ਮਨ ਦੂਤਾ ਹਨ ਸਜਾਗਾ ਤਬ ਹਨ ਸੁਤਾ
ਦੁਆਦਸ ਤੋਂ ਭਾਵ ਹੈ ਮੱਸਿਆ ਜਾਂ ਪੂਰਨਮਾਸ਼ੀ ਇਸ ਤੋਂ ਬਾਰਵੀਂ ਥਿੱਤ ਕਿਉਂਕਿ ਦੋ ਥਿੱਤਾਂ ਨੇ ਵਧੀ ਤੇ ਸੁਧੀ ਹੁਣ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਦਸ ਬਾਰਵੀਂ ਥਿੱਤ ਦੇ ਰਾਹੀਂ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਤਿਆਗੀ ਸਮਝਦੇ ਨੇ ਤੇ ਤਿਆਗੀ ਕੇਵਲ ਬਾਹਰੀ ਚਿੰਨ ਲਾ ਕੇ ਨਾ ਬਾਹਰੀ ਚਿੰਨ ਧਾਰਨ ਕਰਕੇ ਭੇਖ ਧਾਰਨ ਕਰਕੇ ਆਪਣੇ ਆਪ ਨੂੰ ਸਮਝਦੇ ਨੇ ਇਹਦੇ ਵਿੱਚ ਤਿਆਗੀਆਂ ਦੇ ਵਿੱਚ ਬ੍ਰਹਮਚਾਰੀ ਆ ਗਏ ਜੋਗੀ ਆ ਗਏ ਸ਼ਿਵ ਦੇ ਪੁਜਾਰੀ ਆ ਗਏ ਸੰਨਿਆਸੀ ਆ ਗਏ ਇਹ ਸਾਰੇ ਆ ਜਾਂਦੇ ਨੇ ਇਹ 12 ਚਿੰਨ ਜਿਹੜੇ ਨੇ ਨਾ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਪਰ ਗੁਰੂ ਮਹਾਰਾਜ ਇਸ ਬਾਰਵੀਂ ਥਿੱਤ ਦੇ ਰਾਹੀਂ ਇਹ ਗੱਲ ਸਮਝਾ ਰਹੇ ਨੇ ਕਿ ਜਿਹੜੇ ਰੱਬ ਦੇ ਪਿਆਰ ਵਿੱਚ ਜਾਗਦੇ ਨੇ, ਮਾਇਆ ਦੇ ਮੋਹ ਦੀ ਨੀਂਦ ਚੋਂ ਜਾਗ ਪੈਂਦੇ ਨੇ, ਸੁਚੇਤ ਹੋ ਜਾਂਦੇ ਨੇ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਹੁਣ ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਤਾਂ ਆਪਣੇ ਆਪ ਨੂੰ ਬਾਹਰੀ ਤੌਰ ਤੇ ਤਿਆਗੀ ਅਖਵਾਉਂਦੇ ਨੇ, ਅਤੀਤ ਖਵਾਉਂਦੇ ਨੇ, ਵਿਰਕਤ ਖਵਾਉਂਦੇ ਨੇ, ਉਹ ਬਾਹਰੀ ਚਿੰਨ੍ਹ ਧਾਰਨ ਕਰਦੇ ਨੇ, ਜਾਂ ਉਹ ਆਪਣੇ ਜੀਵਨ ਦੇ ਅੰਦਰ ਅਜੱਪਾ ਜਾਪ ਕਰਦੇ ਨੇ ਜਿਹੜਾ ਆਪਣੇ ਆਪ ਹੀ ਚੱਲਦਾ ਰਹਿੰਦਾ। ਪਰ ਸਤਿਗੁਰੂ ਜੀ ਸਮਝਾ ਰਹੇ ਨੇ, ਜਿਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਹੜੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਮਾਇਆ ਦੀ ਮੋਹ ਦੀ ਜਿਹੜੀ ਨੀਂਦ ਹੈ ਉਸ ਵਿੱਚੋਂ ਜਾਗਦੇ ਨੇ, ਜਾਗਣ ਤੋਂ ਬਾਅਦ ਉਹ ਇਹ ਬਾਹਰੀ ਚਿੰਨ੍ਹ ਧਾਰਨ ਨਹੀਂ ਕਰਦੇ, ਪਰ ਮਾਨੋ ਉਹਨਾਂ ਨੇ ਇਹ 12 ਚਿੰਨ੍ਹ ਧਾਰਨ ਕਰ ਲੈਣ, 12 ਚਿੰਨ੍ਹ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਣ। ਉਹਨੂੰ ਧਾਰਨ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਜਾਗ ਪੈ ਮੋਹ ਦੀ ਨਿੰਦਰਾ ਤੋਂ ਜਾਗੇ, ਤੇ ਮਾਨੋ ਉਹ 12 ਇਹ ਜਿਹੜੇ ਚਿੰਨ੍ਹ ਨੇ ਨਾ ਇਹ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦੇ ਹਨ।
ਜਾਗਤ ਜਾਗ ਰਹੇ,
ਹਮੇਸ਼ਾ ਜਾਗਦੇ ਨੇ, ਤੇ ਜਾਗਦੇ ਹੋਏ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ ਨੇ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ ਨੇ। ਰਹਿੰਦੇ ਸੰਸਾਰ ਵਿੱਚ ਨਹੀਂ, ਰਹਿੰਦੇ ਲੋਕਾਂ ਵਿੱਚ ਨਹੀਂ, ਰਹਿੰਦੇ ਰਿਸ਼ਤੇਦਾਰਾਂ ਵਿੱਚ ਨਹੀਂ, ਪਰ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਐਸੀ ਅਵਸਥਾ ਬਣੀ ਰਹਿੰਦੀ ਕਿਹੜੀ, ਸੋਨੇ ਕੇ ਸੋਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ, ਹਰ ਸੁਣ ਲਾਗਾ ਵਾਲੀ ਜਿਹੜੀ ਨੂੰ ਉਹ ਅਵਸਥਾ ਉਹਨਾਂ ਦੀ ਬਣੀ ਰਹਿੰਦੀ ਹੈ।
ਗੁਰ ਪਰਚਾ ਤਿਸ ਕਾਲ ਨਾ ਖਾਏ,
ਜਿਹੜੇ ਗੁਰੂ ਦੇ ਉਪਦੇਸ਼ ਨਾਲ ਪਰਚ ਜਾਂਦੇ ਨੇ ਉਹਨਾਂ ਨੂੰ ਆਤਮਕ ਮੌਤ ਨਹੀਂ ਖਾਂਦੀ। ਵੇਖੋ ਦੁਨਿਆਵੀ ਮੌਤ ਸਾਰਿਆਂ ਉੱਤੇ ਆਉਂਦੀ, ਦੁਨਿਆਵੀ ਮੌਤ ਸਾਰਿਆਂ ਉੱਤੇ ਆਉਂਦੀ, ਪਰ ਜਿਹੜੀ ਆਤਮਕ ਮੌਤ ਹੈ ਸਤਸੰਗਤ, ਆਪਾਂ ਵੇਖਦੇ ਹਾਂ ਕਈ ਬੰਦੇ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਮਰਦੇ ਨੇ, ਕਿੰਨੀ ਵਾਰੀ ਜਿੰਦੇ ਹੁੰਦੇ ਨੇ, ਕਿੰਨੇ ਵਾਰੀ ਮਰਦੇ ਨੇ, ਕਿੰਨੇ ਵਾਰੀ ਜਿੰਦੇ ਹੁੰਦੇ ਨੇ। ਭਾਵੇਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਪੱਥਰ ਦੀ ਮੂਰਤੀ ਵਿੱਚੋਂ ਰਾਮ ਬਣਾ ਦਿਓ, ਉਹ ਰਾਮ ਦੀ ਰਵੇਗੀ, ਰਾਵਣ ਦੀ ਬਣਾ ਦਿਓ, ਰਾਵਣ ਦੀ ਰਵੇਗੀ। ਪੱਥਰ ਦੀ ਮੂਰਤੀ ਨੂੰ ਤੁਸੀਂ ਰਾਮ ਨਹੀਂ ਬਣਾ ਸਕਦੇ, ਰਾਵਣ ਨਹੀਂ ਬਣਾ ਸਕਦੇ, ਪਰ ਉਹ ਕਹਿੰਦਾ ਬੰਦਾ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਰਾਮ ਬਣਦਾ, ਕਿੰਨੀ ਵਾਰੀ ਰਾਵਣ ਬਣਦਾ, ਕਿੰਨੀ ਵਾਰੀ ਰਾਮ ਬਣਦਾ, ਕਿੰਨੀ ਵਾਰੀ ਰਾਵਣ ਬਣਦਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਗੁਰੂ ਦੇ ਸ਼ਬਦ ਵਿੱਚ ਪਰਚ ਜਾਂਦੇ ਹਨ, ਤੇ ਆਤਮਕ ਮੌਤੇ ਨਹੀਂ ਮਰਦੇ, ਉਹਨਾਂ ਨੂੰ ਕਾਲ ਨਹੀਂ ਖਾਂਦਾ।
ਅਤੀਤ ਭਏ ਮਾਰੇ ਬਹਿਰਾਈ,
ਤੇ ਅਤੀਤ ਹੋ ਜਾਂਦੇ ਨੇ, ਵਿਰਕਤ ਹੋ ਜਾਂਦੇ ਨੇ, ਮਾਰੇ ਬਹਿਰਾਈ, ਬਹਿਰਾਈ ਤੋਂ ਭਾਵ ਵੈਰੀ ਦੁਸ਼ਮਣ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਨੇ ਇਹਨਾਂ ਨੂੰ ਉਹ ਮਾਰ ਲੈਂਦੇ ਹਨ।
ਪ੍ਰਣਵਤ ਨਾਨਕ ਪਹਿਲ ਵਲਾਈ,
ਹਾਂ ਜਿਹੜੇ ਵਾਹਿਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਉਪਦੇਸ਼ ਨਾਲ ਲਿਵ ਲਾ ਲੈਂਦੇ ਨੇ, ਬਾਰਵੀਂ ਥਿੱਤ ਦੇ ਰਾਹੀਂ ਮਹਾਰਾਜ ਦੱਸਦੇ ਨੇ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ।
ਦਵਾਦਸ਼ੀ ਦਇਆ ਦਾਨ ਕਰ ਜਾਣ,
ਬਹੁਤ ਸਾਰੇ ਲੋਕ ਵਰਤ ਦੇ ਟਾਈਮ ਦਾਨ ਕਰਦੇ ਨੇ, ਵਰਤ ਦੇ ਟਾਈਮ, ਪਰ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਦੁਨੀਆਂ ਨਾਲ ਪਿਆਰ ਕਰਦੇ ਨੇ, ਰੱਬ ਦੀ ਖਲਕਤ ਨਾਲ ਪਿਆਰ ਕਰਦੇ ਨੇ, ਰੱਬ ਦੇ ਬੰਦਿਆਂ ਨਾਲ ਪਿਆਰ ਕਰਦੇ ਨੇ, ਮਾਨੋ ਉਹ ਹਰ ਸਮੇਂ ਦਾਨ ਕਰ ਰਹੇ ਹਨ।
ਬਾਹਰ ਜਾਤੋ ਭੀਤਰ ਆਣ,
ਕਿਉਂਕਿ ਉਹ ਜਿਹੜਾ ਮਨ ਬਾਹਰ ਜਾਂਦਾ ਹੈ ਨਾ ਉਹਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਆਪਣੇ ਅੰਦਰ ਲੈ ਆਉਂਦੇ ਹਨ।
ਵਰਤੀ ਵਰਤ ਰਹਾ ਨਿਕਾਮ,
ਤੇ ਜਿਹੜਾ ਨਿਕਾਮ ਰਹਿੰਦਾ, ਨਿਕਾਮੀ ਜੀਵਨ ਆਪਣੇ ਜੀਵਨ ਦੇ ਅੰਦਰ ਬਤੀਤ ਕਰਦਾ ਹੈ, ਮਾਨੋ ਉਹ ਆਪਣੇ ਜੀਵਨ ਦੇ ਅੰਦਰ ਵਰਤ ਨਹੀਂ ਰੱਖਦਾ, ਪਰ ਉਸ ਵਰਗਾ ਵਰਤ ਰੱਖਣ ਵਾਲਾ ਕੋਈ ਨਹੀਂ।
ਅਜਪਾ ਜਾਪ ਜਪੈ ਮੁਖ ਨਾਮ।
ਹਾਂਜੀ,
ਤੀਨ ਭਵਨ ਮੈਂ ਇੱਕੋ ਜਾਣ।
ਜਿਹੜਾ ਇੱਕ ਵਾਹਿਗੁਰੂ ਪਰਮਾਤਮਾ ਨੂੰ ਤਿੰਨਾਂ ਭਵਨਾਂ ਦੇ ਵਿੱਚ ਜਾਣਦਾ, ਤਿੰਨ ਲੋਕ ਵੀ ਤਿੰਨ ਭਵਨ ਵੀ, ਜਿਹਨੂੰ ਆਪਾਂ ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ ਕਹਿ ਦਿੰਦੇ, ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਇੱਕ ਨੂੰ ਜਾਣਦਾ ਤੇ ਉਸਦਾ ਨਾਮ ਜਪਦਾ, ਮਨ ਉਸਦਾ ਜਿਹੜਾ ਅਜੱਪਾ ਜਾਪ ਹੈ ਨਾ, ਉਹ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ।
ਸਭ ਸੁਚ ਸੰਜਮ ਸਾਚ ਪਛਾਣ।
ਜਿਹੜਾ ਸੱਚ ਨੂੰ ਪਹਿਚਾਣ ਲੈਂਦਾ, ਉਹਨੂੰ ਗਿਆਨ ਇੰਦਰੀਆਂ ਨੂੰ ਵਸ਼ ਕਰਨ ਵਾਲਾ ਸੰਜਮ, ਤੇ ਜਾਂ ਦੁਨਿਆਵੀ ਪਵਿੱਤਰਤਾ ਦੀ ਦੁਨਿਆਵੀ ਤੌਰ ਤੇ ਲੋੜ ਨਹੀਂ, ਮਾਨੋ ਜਿਹਨੇ ਸੱਚ ਨੂੰ ਪਹਿਚਾਣ ਲਿਆ ਉਹਨੇ ਆਪਣੇ ਗਿਆਨ ਇੰਦਰੀਆਂ ਨੂੰ ਵੀ ਵਸ ਵਿੱਚ ਕਰ ਲਿਆ ਤੇ ਪਵਿੱਤਰ ਵੀ ਆਪਣੇ ਆਪ ਨੂੰ ਕਰ ਲਿਆ। ਦੋਵਾਂ ਹੀ ਥਿੱਤਾਂ ਦਾ ਭਾਵੇਂ ਇੱਥੇ ਦੁਆਦਸ਼ ਦੋ ਪਦੇ ਨੇ, ਮਹਾਰਾਜ ਬਾਰਵੀਂ ਥਿੱਤ ਦੇ ਰਾਹੀਂ ਸਾਨੂੰ ਇਹ ਸਮਝਾ ਰਹੇ ਨੇ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਜਾਣਨਾ ਤੇ ਉਸ ਨਾਲ ਆਪਣੇ ਜੀਵਨ ਦੇ ਅੰਦਰ ਜੁੜਨ ਦਾ ਜਿਹੜਾ ਨਾ ਉਹ ਯਤਨ ਵੀ ਕਰਨਾ ਹੈ। ਸਤ ਸੰਗਤ, ਅੱਜ ਭਾਈ ਸਾਲੋ ਜੀ ਦਾ ਜਨਮ ਦਿਹਾੜਾ ਵੀ ਹੈ। ਭਾਈ ਸਾਲੋ ਜੀ ਦਾ ਜਨਮ ਜਿਹੜਾ ਹੈ ਇਹ ਧੌਲਾ ਕਾਂਗੜ ਫਰੀਦਕੋਟ ਦੇ ਵਿੱਚ ਹੋਇਆ। 1611 ਸੰਮਤ ਤੇ 14 ਅਸੂ ਸੀ। ਇਸ ਨਗਰ ਨੂੰ ਜਲਾਲੂਦੀਨ ਮੁਹੰਮਦ ਅਕਬਰ ਨੇ ਉਜਾੜ ਦਿੱਤਾ। ਭਾਈ ਸਾਹਿਬ ਆਪਣੇ ਮਾਤਾ ਪਿਤਾ ਦੇ ਨਾਲ ਮਜੀਠੇ ਆ ਗਏ। ਹੁਣ ਭਾਈ ਸਾਹਿਬ ਦੇ ਮਾਤਾ ਪਿਤਾ ਜਿਹੜੇ ਸੀ ਇਹ ਸਖੀ ਸਰਵਰ ਦੇ ਪੁਜਾਰੀ ਸੀ, ਜਿਹਨੂੰ ਲਾਲਾ ਵਾਲਾ ਪੀਰ ਵੀ ਕਹਿੰਦੇ ਨੇ, ਉਸ ਦੇ ਪੁਜਾਰੀ ਸਨ। ਪਰ ਜਦੋਂ ਮਜੀਠੇ ਆਏ, ਅੰਮ੍ਰਿਤਸਰ ਦੇ ਬਿਲਕੁਲ ਨੇੜੇ ਸੀ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਵੇਲੇ ਇਸ ਨਗਰੀ ਦੇ ਵਿੱਚ ਵਾਸਾ ਰੱਖਦੇ ਸਨ। ਇਹਨਾਂ ਨੇ ਮਨ ਬਣਾਇਆ, ਮਾਂ ਪਿਓ ਨੇ, ਸਤਿਗੁਰਾਂ ਦੇ ਦਰਸ਼ਨ ਕਰਨ ਦਾ, ਪੁੱਤਰ ਨੂੰ ਨਾਲ ਲੈ ਕੇ ਆ ਗਏ। ਸਤਿਗੁਰੂ ਦਾ ਪ੍ਰਭਾਵ ਇੰਨਾ ਪਿਆ, ਇਹਨਾਂ ਨੇ ਸਿੱਖੀ ਧਾਰਨ ਕਰ ਲਈ। ਭਾਈ ਸਾਹਿਬ ਜੀ ਸਤਿਗੁਰੂ ਮਹਾਰਾਜ ਦੇ ਕੋਲ ਹੀ ਰਹਿ ਗਏ, ਮਾਤਾ ਪਿਤਾ ਵਾਪਸ ਚਲੇ ਗਏ। ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆ ਗਿਆ ਅੰਮ੍ਰਿਤ ਸਰੋਵਰ ਦੀ ਤਿਆਰੀ ਕਰਨੀ। ਹੁਣ ਇੱਟਾਂ ਦੇ ਆਵੇ ਲਾਣੀ ਨੇ, ਭਾਈ ਬਹਿਲੋ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ ਤੇ ਭਾਈ ਸਾਲੋ ਜੀ, ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ। ਬੜੀ ਲਗਨ ਨਾਲ ਕੰਮ ਕੀਤਾ ਤੇ ਕਹਿੰਦੇ ਨੇ ਭਾਈ ਸਾਹਿਬ ਉੱਤੇ ਖੁਸ਼ ਹੋ ਕੇ ਮਹਾਰਾਜ ਨੇ ਇਹਨਾਂ ਨੂੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਦਿੱਤਾ। ਕੋਤਵਾਲ ਇੱਕ ਸਮਾਂ ਆਇਆ, ਇੱਟਾਂ ਦੀ ਥੋੜ ਹੋ ਗਈ, ਬਾਲਣ ਬਰਸਾਤ ਕਰਕੇ ਨਾ ਮਿਲਿਆ ਤੇ ਭਾਈ ਸਾਹਿਬ ਨੂੰ ਗੁਰੂ ਨੇ ਸੋਝੀ ਦਿੱਤੀ। ਬੇਨਤੀ ਕਰਾਂ, ਅੱਜ ਆਪਾਂ ਕਹਾਂਗੇ ਕਿਵੇਂ ਹੋ ਸਕਦਾ ਜੀ, ਕਿਉਂਕਿ ਹਰ ਗੱਲ ਤੇ ਤਰਕ ਹੈ, ਪਰ ਬੇਨਤੀ ਕਰਾਂ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰੀ, ਜੋ ਹਰ ਹਿਰਦੇ ਸਦਾ ਵਸਾਏ। ਭਾਈ ਸਾਹਿਬ ਨੂੰ ਸੁਝਿਆ ਤੇ ਆਹ ਜਿਹੜੀ ਪੰਡੌਰੀ ਵੜੈਚਾ ਨੀ, ਇਸ ਪਿੰਡ ਵੱਲ ਚਲੇ ਗਏ ਤੇ ਹੋਕਾ ਦਿੱਤਾ ਵੀ ਜਿਹੜਾ ਪਾਥੀਆਂ ਦੀ ਇੱਕ ਟੋਕਰੀ ਦੇਵੇਗਾ ਉਹਨੂੰ ਪੁੱਤਰ ਦੀ ਦਾਤ ਮਿਲੇਗੀ। ਐਸਾ ਹੋਇਆ ਵੀ। ਭਾਈ ਸਾਹਿਬ ਨੇ ਇਹ ਜਦੋਂ ਬਚਨ ਕਿਹਾ ਤੇ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਸਤਿਗੁਰੂ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸਾਹਿਬ ਦੇ ਟਿਕਾਣੇ ਤੇ, ਜਿੱਥੇ ਉਹਨਾਂ ਦੀ ਰਿਹਾਇਸ਼ ਸੀ, ਜਿੱਥੇ ਅੱਜ ਗੁਰੂ ਘਰ ਬਣਿਆ ਹੋਇਆ ਭਾਈ ਸਾਹਿਬ ਜੀ ਦੇ ਨਾਮ ਤੇ, ਜਿਹਨੂੰ ਆਪਾਂ ਭਾਈ ਸਾਹਿਬ ਦਾ ਟੋਭਾ ਕਹਿੰਦੇ, ਭਾਈ ਸਾਹਿਬ ਦੇ ਕੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਗਏ ਉੱਥੇ ਤੇ ਸਤਿਗੁਰਾਂ ਨੇ ਵੇਖਿਆ ਬਰਸਾਤ ਦਾ ਪਾਣੀ ਟੋਭੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਨੀਵੀਂ ਥਾਂ ਤੇ ਇਕੱਠਾ ਹੋਇਆ ਹੋਇਆ। ਤੇ ਮਹਾਰਾਜ ਕਹਿਣ ਲੱਗੇ ਇੱਥੇ ਸਰੋਵਰ ਬਣਾ ਦਈਏ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਅੰਮ੍ਰਿਤ ਸਰੋਵਰ ਹੀ ਠੀਕ ਹੈ, ਇਟੋਬਾ ਹੀ ਰਹਿਣ ਦਿਓ। ਤੇ ਸਤਿਗੁਰੂ ਮਹਾਰਾਜ ਨੇ ਕਿਹਾ ਇਟੋਬਾ ਨਹੀਂ, ਇੱਥੇ ਸੋਕੜੇ ਦੇ ਬੱਚੇ ਭਾਵ ਜਿਹਨਾਂ ਨੂੰ ਸੋਕੜਾ ਹੋਵੇਗਾ ਸੁੱਕੇ ਹੋਣਗੇ, ਆ ਕੇ ਇਸ਼ਨਾਨ ਕਰਨਗੇ, ਭਾਵਨਾ ਦੇ ਨਾਲ ਉਹਨਾਂ ਦਾ ਸੋਕੜਾ ਦੂਰ ਹੋ ਜਾਏਗਾ। ਤੇ ਨਾਲ ਇੱਕ ਬਚਨ ਕਹਿ ਦਿੱਤਾ, ਜਿਹੜਾ ਅੰਮ੍ਰਿਤਸਰ ਦੇ ਅੰਮ੍ਰਿਤ ਸਰੋਵਰ ਦੇ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਵੇਗਾ ਉਸ ਦੀ ਯਾਤਰਾ ਉਦੋਂ ਸੰਪੂਰਨ ਹੋਵੇਗੀ ਜਦੋਂ ਭਾਈ ਸਾਹਿਬ ਦੇ ਟਿਕਾਣੇ ਦੇ ਵੀ ਦਰਸ਼ਨ ਕਰੇਗਾ। ਫਿਰ ਧਿਆਨ ਦੇਵੇ, ਸਤਿਗੁਰੂ ਮਹਾਰਾਜ ਦੀ ਕਿਰਪਾ ਵਰਤਦੀ ਰਹੀ। ਇੱਕ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸਾਹਿਬ ਜੀ ਆ ਰਹੇ ਨੇ ਆ ਪਿੰਡ ਰਟੌਲ ਕੱਦ ਸਫੇਪੁਰ, ਤੇ ਸਤ ਸੰਗਤ ਇਹ ਜਿਹੜੇ ਪਿੰਡ ਨੇ ਨਾ, ਇਹਨਾਂ ਪਿੰਡਾਂ ਦੇ ਲੋਕਾਂ ਦਾ ਰੌਲਾ ਸੀ ਜ਼ਮੀਨ ਦਾ। ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਭਾਈ ਸਾਹਿਬ ਨੇ, ਉਹਨਾਂ ਦਾ ਝਗੜਾ ਨਿਬੇੜਨ ਦੀ ਜ਼ਿੰਮੇਵਾਰੀ ਰਹੀ, ਪਰ ਇਸ ਢੰਗ ਦੇ ਨਾਲ ਝਗੜਾ ਨਿਬੇੜਿਆ ਉਹ ਲੋਕ ਇੰਨੇ ਪ੍ਰਭਾਵਿਤ ਹੋਏ, 100 ਕਿੱਲਾ ਜ਼ਮੀਨ ਜਿਹੜੀ ਸੀ ਨਾ ਏਕੜ ਭਾਈ ਸਾਹਿਬ ਜੀ ਨੂੰ ਉਹਨਾਂ ਨੇ ਦੇ ਦਿੱਤੀ, ਜਿੱਥੇ ਅੱਜ ਭਾਈ ਕੀ ਸਮਾਧਾਂ ਬਣੀਆਂ ਹੋਈਆਂ। ਤੁਸੀਂ ਜਾਣਦੇ ਹੋ ਇਹ ਜਗ੍ਹਾ ਜਿਹੜੀ ਹੈ ਉਹਨਾਂ ਲੋਕਾਂ ਨੇ ਦਿੱਤੀ। ਭਾਈ ਸਾਹਿਬ ਅੰਮ੍ਰਿਤਸਰ ਤੋਂ ਮਜੀਠੇ ਵੱਲ ਜਾ ਰਹੇ ਸਨ। ਇੱਕ ਪਿੰਡ ਨਾਗ ਹੈ, ਇੱਕ ਜ਼ਿਮੀਂਦਾਰ ਆਪਣੇ ਬੋਲ ਦੇ ਕੋਲ ਬੈਠਾ ਹੋਇਆ, ਕਣਕ ਦੇ ਬੋਲ ਕੋਲ, ਤੇ ਨੀਮੋ ਝੋਨਾ ਹੋ ਕੇ ਬੈਠਾ ਹੋਇਆ। ਭਾਈ ਸਾਹਿਬ ਕਹਿਣ ਲੱਗੇ ਤੂੰ ਕਿਉਂ ਮੁਰਝਾਇਆ ਹੋਇਆ? ਕਹਿਣ ਲੱਗਾ ਕਣਕ ਥੋੜ੍ਹੀ ਹੋਈ ਹੈ ਤੇ ਕਰਜ਼ਾ ਬਹੁਤ ਹੈ, ਕਣਕ ਥੋੜ੍ਹੀ ਹੋਈ ਹੈ ਕਰਜ਼ਾ ਬਹੁਤ ਹੈ, ਪਰੇਸ਼ਾਨੀ ਹੈ। ਭਾਈ ਸਾਹਿਬ ਕਹਿਣ ਲੱਗੇ ਗੁਰੂ ਘਰ ਦੇ ਲੰਗਰ ਵਿੱਚ ਪਾ ਤੇ ਤੇਰਾ ਸਾਰਾ ਕੁਛ ਠੀਕ ਹੋ ਜਾਵੇਗਾ। ਕਹਿੰਦੇ ਨੀ ਉਹੋ ਹੀ ਬੋਲ ਵਿੱਚ ਇੰਨੀ ਬਰਕਤ ਪਈ, ਕਰਜ਼ਾ ਵੀ ਲੈ ਗਿਆ ਤੇ ਉਹ ਜ਼ਿਮੀਂਦਾਰ ਮਾਲੋ ਮਾਲ ਹੋ ਗਿਆ। ਮੇਰੀ ਬੇਨਤੀ, ਜੇ ਸਤਿਗੁਰੂ ਮਹਾਰਾਜ ਭਾਈ ਸਾਹਿਬ ਦੇ ਕੋਲ ਬੈਠੇ ਨੀ, ਕੋਈ ਬੀਬੀ ਆ ਜਾਂਦੀ ਆਪਣੇ ਪੁੱਤਰ ਨੂੰ ਲੈ ਕੇ ਜਿਹਨੂੰ ਤਈਆ ਤਾਪ ਹੈ, ਤੇ ਭਾਈ ਸਾਹਿਬ ਨੂੰ ਕਹਿੰਦੇ ਨੀ ਸਤਿਗੁਰੂ ਮਹਾਰਾਜ ਭਾਈ ਲਾਡੋ ਵਾਲੀ ਸਾਖੀ ਜਿਹੜੀ ਤਈਏ ਤਾਪ ਆ ਰਹੀ ਨਾ ਉਹਨੂੰ ਸੁਣਾਓ ਤੇ ਇਸ ਦਾ ਤਈਆ ਤਾਪ ਦੂਰ ਹੋ ਜਾਏਗਾ, ਤੇ ਅੱਗੋਂ ਵਾਸਤੇ ਜਿਹੜਾ ਵੀ ਤਈਏ ਤਾਪ ਵਾਲਾ ਆਏਗਾ ਇਸ ਅਸਥਾਨ ਤੇ ਬੈਠ ਕੇ ਸਾਖੀ ਸੁਣੇਗਾ ਉਸਦਾ ਤਈਆ ਤਾਪ ਵੀ ਦੂਰ ਹੋ ਜਾਏਗਾ। ਕਹਿਣ ਤੋਂ ਭਾਵ ਇਹ ਕਿ ਭਾਈ ਸਾਹਿਬ ਨੇ ਬੜੀਆਂ ਬਖਸ਼ਾਂ ਸਤਿਗੁਰੂ ਮਹਾਰਾਜ ਦੇ ਕੋਲੋਂ ਪ੍ਰਾਪਤ ਕੀਤੀਆਂ। ਅੱਜ ਵੀ ਜਿੱਥੇ ਜਿੱਥੇ ਉਹਨਾਂ ਦੇ ਸਥਾਨ ਨੇ, ਉਹਨਾਂ ਦੇ ਖਾਨਦਾਨ ਦੇ ਜਿਹੜੇ ਨੂੰ ਪ੍ਰੇਮੀ ਉੱਥੇ ਸੇਵਾਵਾਂ ਨਿਭਾ ਰਹੇ ਨੇ। ਮੇਰੀ ਬੇਨਤੀ, ਜੋ ਜਨ ਦੇਹੇ ਖਸਮ ਕਾ ਨਾਉ ਤਿੰਨ ਕੈ ਸਦ ਬਲਿਹਾਰੇ ਜਾਉ, ਇਹ ਸਾਰੀ ਕਿਰਪਾ ਭਾਈ ਸਾਹਿਬ ਦੇ ਉੱਤੇ ਕਿਵੇਂ ਹੋਈ? ਪਿਆਰੇ ਗੁਰੂ ਕਾ ਬਚਨ ਮੰਨਣ ਕਰਕੇ ਤੇ ਗੁਰੂ ਦੀ ਮਤ ਵਿੱਚ ਆਪਣੀ ਮਤ ਨੂੰ ਮਿਲਾਨ ਕਰਕੇ। ਆਓ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਸਾਡਾ ਵੀ ਲੋਕ ਨਾਲ ਪਰ ਲੋਕ ਸਹੁਰੇਗਾ। ਕੁੱਲ ਉਮਰ ਭਾਈ ਸਾਹਿਬ ਨੇ 74 ਕੁ ਸਾਲ ਜਿਹੜੀ ਨੂੰ ਉਹ ਬਤੀਤ ਕੀਤੀ, ਕਿਉਂਕਿ 1611 ਵਿੱਚ ਜਨਮ ਹੈ ਤੇ 1685 ਦੇ ਅੰਦਰ ਭਾਈ ਸਾਹਿਬ ਜੀ ਅਕਾਲ ਚਲਾਣਾ ਕਰ ਜਾਂਦੇ ਨੇ, ਉਹਨਾਂ ਦਾ ਅਕਾਲ ਚਲਾਣਾ ਹੋਇਆ। ਆਓ ਉਹਨਾਂ ਦਾ ਜਿਹੜਾ ਨਾ ਜਨਮ ਦਿਨ ਵੀ ਮਨਾਉਂਦਿਆਂ ਹੋਇਆ, ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਵੀ ਬਸ ਸਾਨੂੰ ਉਪਦੇਸ਼ ਇਹ ਮਿਲਦਾ ਹੈ, ਜੇ ਇੱਕ ਗੁਰ ਕੇ ਸਿੱਖ ਸੁਣੀ ਫਿਰ ਕੀ ਹੈ? ਮਤ ਵਿੱਚ ਰਤਨ ਜਵਾਹਰ ਮਾਨਕ ਵਾਲੀ ਅਵਸਥਾ ਸਾਡੇ ਜੀਵਨ ਦੇ ਵਿੱਚ ਆ ਜਾਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ ਸਤਿਗੁਰਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਵਰਤੀ ਵਰਤ ਰਹਿ ਨਿਹਕਾਮ, ਅਜਪਾ ਜਾਪ ਜਪੈ ਮੁਖ ਨਾਮ, ਤੀਨ ਭਵਨ ਮਨ ਏਕੋ ਜਾਨ, ਸਭ ਸੁਚ ਸੰਜਮ ਸਾਚ ਪਛਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।